ਵਾਰ 31 ਪੌੜੀ 4 ਵਿੱਚ ਭਲੇ ਅਤੇ ਬੁਰੇ ਦਾ ਜ਼ਿਕਰ ਕਰਦੇ ਆ, ਫਰਮਾਨ ਕਰਦੇ ਆ, ਆਪ ਭਲਾ ਸਭ ਜਗ ਭਲਾ, ਭਲਾ ਭਲਾ ਸਭਨਾ ਕਰ ਦੇਖੈ, ਆਪ ਬੁਰਾ ਸਭ ਜਗ ਬੁਰਾ, ਸਭ ਕੋ ਬੁਰਾ ਬੁਰੇ ਦੇ ਲਿਖੈ, ਕਿਸ਼ਨ ਸਹਾਈ ਪਾਂਡਵਾਂ, ਭਾਏ ਭਗਤ ਕਰਤੂਤ ਵਸੇਖੈ, ਵੈਰ ਭਾਉ ਚਿਤ ਕੈਰਵਾਂ, ਗਣਤੀ ਗਣਨ ਅੰਦਰ ਕਾ ਲਿਖੈ, ਭਲਾ ਬੁਰਾ ਪਰਵੰਨਿਆ, ਭਾਲਣ ਗਏ ਨ ਦਿਸ਼ਟ ਸਰੇਖੈ, ਬੁਰਾ ਨ ਕੋਈ ਯੁਧਿਸ਼ਠਿਰ, ਦੁਰਯੋਧਨ ਕੋ ਭਲਾ ਨ ਦੇਖੈ, ਕਰਵੈ ਹੋਏ ਸੋ ਟੋਟੀ ਰੇਖੈ, ਕਰਵੈ ਹੋਏ ਸੋ ਟੋਟੀ ਰੇਖੈ। ਬੜੇ ਪਿਆਰੇ ਬਚਨ ਉਚਾਰਨ ਕਰ ਰਹੇ ਨੇ। ਜਿਹੜਾ ਬੰਦਾ ਆਪ ਜੀਵਨ ਦੇ ਵਿੱਚ ਭਲਾ ਹੈ, ਸੋਹਣੇ ਜੀਵਨ ਵਾਲਾ ਹੈ, ਉਹਦੇ ਲਈ ਸਾਰੇ ਦਾ ਸਾਰਾ ਸੰਸਾਰ ਹੀ ਭਲਾ ਹੈ, ਤੇ ਜਿਸ ਦੇ ਆਪਣੇ ਅੰਦਰ ਬੁਰਿਆਈ ਤੇ ਪਾਪ ਆ, ਉਹ ਜਗਤ ਨੂੰ ਵੀ ਉਸੇ ਤਰ੍ਹਾਂ ਦਾ ਹੀ ਦੇਖਦਾ। ਦ੍ਰਿਸ਼ਟਾਂਤ ਵੀ ਨਾਲ ਦਿੱਤੇ, ਦਾਸ ਬੇਨਤੀ ਕਰੇਗਾ ਥੋੜੀ ਜਿਹੀ ਵਿਸਥਾਰ ਚ। ਕਹਿਣ ਲੱਗੇ ਆਪ ਭਲਾ ਸਭ ਜਗ ਭਲਾ, ਭਲਾ ਭਲਾ ਸਭਨਾ ਕਰ ਦੇਖ, ਜੋ ਆਪ ਭਲਾ ਹੈ ਸਾਰਾ ਜਗਤ ਹੀ ਉਸਦੇ ਭਾਣੇ ਭਲਾ ਹੈ, ਤੇ ਸਾਰੇ ਦੇ ਸਾਰੇ ਲੋਕ ਹੀ ਭਲੇ, ਭਲਾ ਪੁਰਖ ਭਲਾ ਆਦਮੀ ਸਾਰਿਆਂ ਨੂੰ ਭਲਾ ਕਰਕੇ ਹੀ ਵੇਖਦਾ ਹੈ। ਜਿਹੜਾ ਆਪ ਸੱਚ ਦੇ ਰਾਹ ਤੇ ਤੁਰਨ ਵਾਲਾ, ਉਹਨੂੰ ਇਹ ਹੈ ਵੀ ਸਾਰੇ ਸੱਚ ਦੇ ਰਸਤੇ ਤੇ ਹੀ ਤੁਰਦੇ। ਜਿਹੜਾ ਆਪ ਸੱਚ ਦੇ ਮਾਰਗ ਨੂੰ ਅਪਣਾਉਣ ਵਾਲਾ, ਉਹ ਸਮਝਦਾ ਸਾਰੇ ਇਸੇ ਮਾਰਗ ਤੇ ਹੀ ਚੱਲ ਰਹੇ। ਮਤਲਬ ਠੇਠ ਸ਼ਬਦਾਂ ਵਿੱਚ ਬੇਨਤੀ ਕਰਨੀ ਹੋਵੇ ਤੇ ਇਹ ਆ ਕਿ ਸਾਧ ਦੇ ਭਾਣੇ ਸਾਰੇ ਦੇ ਸਾਰੇ ਸਾਧ ਹੀ ਹੈ, ਤੇ ਜਿਹੜਾ ਚੋਰ ਆ ਉਹਦੇ ਭਾਣੇ ਸਾਰੇ ਦੇ ਸਾਰੇ ਚੋਰ ਹੀ ਤੁਰੇ ਫਿਰਦੇ। ਤਿਸ ਕੈ ਭਾਣੈ ਕੋਏ ਨਾ ਭੁੱਲਾ, ਜਿਨ ਸਗਲੋ ਬ੍ਰਹਮ ਪਛਾਤਾ। ਜਿਸ ਗੁਰੂ ਪਿਆਰੇ ਨੇ ਸਾਰੀਆਂ ਦੀਆਂ ਸਾਰੀਆਂ ਥਾਵਾਂ ਤੇ ਨਿਰੰਕਾਰ ਪਰਮੇਸ਼ਰ ਨੂੰ ਹੀ ਤੱਕ ਲਿਆ, ਤੇ ਸਾਰਿਆਂ ਦੇ ਵਿੱਚ ਪਰਮਾਤਮਾ ਹੀ ਵੱਸਦਾ ਹੈ, ਅਕਾਲ ਪੁਰਖ ਹੀ ਸਾਰਿਆਂ ਦੇ ਵਿੱਚ ਬੈਠਾ ਹੈ, ਪ੍ਰਭੂ ਹੀ ਸਾਰਿਆਂ ਦੇ ਅੰਦਰ ਵੱਸਦਾ, ਤਾਂ ਸਾਧ ਸੰਗਤ ਉਹਦੇ ਵਾਸਤੇ ਤੇ ਸੰਸਾਰ ਜਗਤ ਵਿੱਚ ਕੋਈ ਬੁਰਾ ਹੈ ਹੀ ਨਹੀਂ। ਉਹ ਤੇ ਸਾਰਿਆਂ ਨੂੰ ਪਰਮੇਸ਼ਰ ਦੇ ਨਿਰੰਕਾਰ ਪਰਮਾਤਮਾ ਦੇ ਬੰਦੇ ਸਮਝਦਾ ਹੈ ਕਿ ਸਾਰੇ ਅਕਾਲ ਪੁਰਖ ਪਰਮੇਸ਼ਰ ਦੇ ਪਿਆਰੇ ਆ, ਤੇ ਨਿਰੰਕਾਰ ਪਰਮਾਤਮਾ ਹੀ ਸਾਰਿਆਂ ਦੇ ਵਿੱਚ ਬੈਠਾ, ਪ੍ਰਭੂ ਹੀ ਸਾਰਿਆਂ ਦੇ ਵਿੱਚ ਵੱਸਦਾ। ਇਸ ਲਈ ਜਿਹੜੇ ਪਰਮੇਸ਼ਰ ਦੇ ਪਿਆਰੇ ਬੰਦਗੀ ਵਾਲੇ ਆ, ਭਾਈ ਗੁਰਦਾਸ ਜੀ ਕਹਿੰਦੇ ਉਹ ਸਾਰਿਆਂ ਦੇ ਵਿੱਚ ਭਲਾ ਹੀ ਤੱਕਦੇ ਆ, ਆਪ ਭਲੇ ਨੇ ਉਹ ਸਾਰਿਆਂ ਨੂੰ ਭਲਾ ਕਰਕੇ ਹੀ ਦੇਖਦੇ ਨੇ। ਫਿਰ ਦੂਸਰਾ ਪੱਖ ਲਿਆ, ਆਪ ਬੁਰਾ ਸਭ ਜਗ ਬੁਰਾ, ਸਭ ਕੋ ਬੁਰਾ ਬੁਰੇ ਦੇ ਲਿਖੈ, ਜੋ ਆਪ ਬੁਰਾ ਹੈ ਉਸਨੂੰ ਸਾਰੇ ਦਾ ਸਾਰਾ ਜਗਤ ਬੁਰਾ ਹੀ ਭਾਸਦਾ ਹੈ, ਕਿਉਂਕਿ ਬੁਰੇ ਦੇ ਲੇਖੇ ਵਿੱਚ ਸਾਰੇ ਦੇ ਸਾਰੇ ਲੋਕ ਆ ਜਿਹੜੇ ਉਹ ਬੁਰੇ ਹੀ ਆ। ਉਹ ਕਹਿੰਦਾ ਵੀ ਕੋਈ ਵੀ ਸੰਸਾਰ ਜਗਤ ਦੇ ਵਿੱਚ ਭਲਾ ਨਹੀਂ ਹੈਗਾ, ਸਾਰੇ ਦੇ ਸਾਰੇ ਲੋਕ ਜਿਹੜੇ ਆ ਇਹ ਮਾੜੇ ਹੀ ਆ, ਕਿਉਂਕਿ ਉਹ ਆਪ ਮਾੜਾ ਹੈ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਫਿਰ ਦ੍ਰਿਸ਼ਟਾਂਤ ਦਿੱਤਾ। ਕਹਿਣ ਲੱਗੇ ਕਿਸ਼ਨ ਸਹਾਈ ਪਾਂਡਵਾਂ, ਭਾਏ ਭਗਤ ਕਰਤੂਤ ਵਸੇਖੈ। ਕ੍ਰਿਸ਼ਨ ਨੇ ਪਾਂਡਵਾਂ ਦੀ ਮਦਦ ਕੀਤੀ ਸੀ, ਕਿਉਂਕਿ ਉਹਨਾਂ ਪਾਂਡਵਾਂ ਦੇ ਅੰਦਰ ਪ੍ਰੇਮਾ ਭਗਤੀ ਸੀ, ਪਰਮਾਤਮਾ ਦੀ ਬੰਦਗੀ ਸੀ ਉਹਨਾਂ ਦੇ ਅੰਦਰ। ਉਹ ਕ੍ਰਿਸ਼ਨ ਜੀ ਨਾਲ ਪਿਆਰ ਕਰਦੇ ਸੀ। ਜਿਹੜੇ ਪਾਂਡੂ ਸੀ, ਯੁਧਿਸ਼ਠਿਰ ਸੀ, ਅਰਜਨ ਸੀ, ਨਕੁਲ ਸੀ, ਸਹਿਦੇਵ ਸੀ, ਭੀਮ ਸੀ, ਇਹ ਸਾਰੇ ਦੇ ਸਾਰੇ ਕ੍ਰਿਸ਼ਨ ਨਾਲ ਪਿਆਰ ਕਰਦੇ ਸੀ, ਤੇ ਪਿਆਰ ਕਰਕੇ ਪ੍ਰੇਮ ਕਰਕੇ ਕ੍ਰਿਸ਼ਨ ਜੀ ਜਿਹੜੇ ਆ ਉਹ ਉਹਨਾਂ ਦੇ ਵੱਲ ਸੀ, ਪਾਂਡਵਾਂ ਵਾਲੇ ਪਾਸੇ। ਇਸ ਲਈ ਪਰਮਾਤਮਾ ਦੀ ਪ੍ਰੇਮਾ ਭਗਤੀ ਸੀ। ਵੈਰ ਭਾਉ ਚਿਤ ਕਾਰਵਾਂ, ਗਣਤੀ ਗਣਨ ਅੰਦਰ ਕਾ ਲਿਖੈ। ਕੌਰਵਾਂ ਦੇ ਚਿੱਤ ਵਿੱਚ ਵੈਰ ਭਾਉ ਸੀ, ਭਾਵ ਜਿਹੜਾ ਦੁਰਯੋਧਨ ਸੀ, ਦੁਰਯੋਧਨ ਤੇ ਉਹਦੇ ਸਾਥੀਆਂ ਦੇ ਚਿੱਤ ਵਿੱਚ ਵੈਰ ਭਾਵ ਸੀ, ਤੇ ਵੈਰ ਦੀ ਹੀ ਗਿਣਤੀ ਵਿੱਚ ਉਹ ਸਾਰਿਆਂ ਨੂੰ ਗਿਣਦੇ ਸੀ। ਅੰਤ ਨੂੰ ਉਹਨਾਂ ਨੂੰ ਕਾਲਖ ਦਾ ਟਿੱਕਾ ਹੀ ਮਿਲਿਆ। ਮੈਂ ਧਿਆਨ ਨਾਲ ਸੁਣਨੀ ਬੇਨਤੀ, ਦ੍ਰਿਸ਼ਟਾਂਤ ਭਾਈ ਗੁਰਦਾਸ ਜੀ ਕਿਹੜਾ ਦੇ ਰਹੇ ਨੇ, ਉਹ ਕਹਿ ਰਹੇ ਨੇ ਕਿ ਜਿਹੜਾ ਇਨਸਾਨ ਆਪ ਭਲਾ ਹੈ ਉਹਨੂੰ ਸਾਰੇ ਦੇ ਸਾਰੇ ਭਲੇ ਹੀ ਨਜ਼ਰ ਆਉਂਦੇ, ਜਿਹੜਾ ਆਪ ਬੁਰਾ ਹੈ ਉਹਨੂੰ ਸਾਰੇ ਦੇ ਸਾਰੇ ਸੰਸਾਰ 'ਚ ਬੁਰੇ ਹੀ ਨਜ਼ਰ ਆਉਂਦੇ ਨੇ। ਕ੍ਰਿਸ਼ਨ ਜੀ ਨੇ ਦੁਆਪਰ ਯੁੱਗ ਦੇ ਵਿੱਚ ਪਾਂਡਵਾਂ ਦੀ ਮਦਦ ਤੇ ਸਹਾਇਤਾ ਕੀਤੀ ਹੈ। ਉਹਦਾ ਕਾਰਨ ਇਹ ਸੀ ਕਿ ਪਾਂਡਵਾਂ ਦੇ ਅੰਦਰ ਜਿਹੜਾ ਯੁਧਿਸ਼ਠਰ ਸੀ, ਉਹਦੇ ਸਾਥੀ ਸੀ ਭੀਮ, ਅਰਜੁਨ ਆਦਿਕ, ਉਹਨਾਂ ਦੇ ਅੰਦਰ ਪਿਆਰ ਸੀ, ਕ੍ਰਿਸ਼ਨ ਜੀ ਦੇ ਪ੍ਰਤੀ ਪ੍ਰੇਮਾ ਭਗਤੀ ਸੀ। ਦੂਸਰੇ ਪਾਸੇ ਜਿਹੜੇ ਕੌਰਵ ਸੀਗੇ, ਦੁਰਯੋਧਨ ਤੇ ਉਹਦੇ ਸਾਥੀ ਸੀ ਜਿਹੜੇ, ਉਹਨਾਂ ਸਾਰਿਆਂ ਦੇ ਅੰਦਰ ਵੈਰ ਭਾਵ ਸੀਗਾ। ਇਸ ਕਰਕੇ ਉਹ ਵੈਰ ਭਾਵਨਾ ਕਰਕੇ ਸਾਰਿਆਂ ਨੂੰ ਵੈਰ ਭਾਵਨਾ ਵਾਲੀ ਬਿਰਤੀ ਨਾਲ ਹੀ ਵੇਖਦੇ ਸੀ, ਭਾਵ ਬੁਰੇ ਦੇ ਵਾਸਤੇ ਸਾਰੇ ਬੁਰੇ, ਭਲੇ ਦੇ ਵਾਸਤੇ ਸਾਰੇ ਭਲੇ। ਅਗਲੀ ਪੰਕਤੀ ਚ ਹੋਰ ਸਪਸ਼ਟ ਕਰਦੇ ਨੇ, ਭਲਾ ਬੁਰਾ ਪਰਵੰਨਿਆ ਭਾਲਣ ਗਏ ਨਦਿਸ਼ਟ ਸਰੇਖਾ। ਕਹਿੰਦੇ ਜਿਹੜੇ ਸਤਿਕਾਰਯੋਗ ਨੇ ਦੋ ਰਾਜੇ, ਭਲਾ ਤੇ ਬੁਰਾ ਲੱਭਣ ਗਏ ਤੇ ਦ੍ਰਿਸ਼ਟੀ ਦੇ ਵਿੱਚ ਦੋਵਾਂ ਦੇ ਉਹ ਕੁਝ ਹੀ ਆਇਆ ਜੋ ਕੁਝ ਉਹਨਾਂ ਨੇ ਆਪਣੇ ਅੰਦਰ ਕਮਾਇਆ। ਆਹ ਦ੍ਰਿਸ਼ਟਾਂਤ ਆਪ ਸਰਵਣ ਕਰੋਗੇ ਪਤਾ ਲੱਗ ਜਾਏਗਾ। ਬੁਰਾ ਨਾ ਕੋਈ ਯੁਧਿਸ਼ਠਰ ਹੈ, ਦੁਰਯੋਧਨ ਕੋ ਭਲਾ ਨਾ ਦੇਖੇ। ਯੁਧਿਸ਼ਠਰ ਵਾਸਤੇ ਕੋਈ ਬੁਰਾ ਨਹੀਂ ਤੇ ਦੁਰਯੋਧਨ ਵਾਸਤੇ ਕੋਈ ਭਲਾ ਨਹੀਂ ਦਿਸਿਆ। ਜਿਵੇਂ ਸ਼੍ਰੀ ਕ੍ਰਿਸ਼ਨ ਜੀ ਨੇ ਇਹਨਾਂ ਦੋਵਾਂ ਨੂੰ ਆਪਣੇ ਕੋਲ ਬੁਲਾਇਆ, ਯੁਧਿਸ਼ਠਰ ਨੂੰ ਵੀ ਤੇ ਦੁਰਯੋਧਨ ਨੂੰ। ਦੁਰਯੋਧਨ ਕੌਰਵਾਂ ਦਾ ਮੁਖੀ ਸੀਗਾ ਤੇ ਜਿਹੜਾ ਯੁਧਿਸ਼ਠਰ ਸੀ ਇਹ ਪਾਂਡਵਾਂ ਦਾ। ਯੁਧਿਸ਼ਠਰ ਨੂੰ ਆਖਿਆ ਕਿ ਯੁਧਿਸ਼ਠਰ ਤੈਨੂੰ ਆ ਕੁਝ ਸਮਾਂ ਦਿੱਤਾ ਜਾਂਦਾ ਤੇ ਬੁਰੇ ਤੋਂ ਬੁਰਾ ਕੋਈ ਬੰਦਾ ਲੱਭ ਕੇ ਲਿਆਉਣਾ, ਪਾਪੀ ਤੋਂ ਪਾਪੀ ਬੰਦਾ ਕੋਈ ਲੱਭ ਕੇ ਲਿਆ। ਯੁਧਿਸ਼ਠਰ ਕਹਿੰਦਾ ਠੀਕ ਹੈ, ਚਲਾ ਗਿਆ ਯੁਧਿਸ਼ਠਰ। ਹੁਣ ਉਹਨੇ ਬੁਰਾ ਬੰਦਾ ਲੱਭਣਾ ਵੀ ਕਿਹੜਾ ਬੁਰਾ ਕਿਹੜਾ ਪਾਪੀ ਹੈ। ਦੁਰਯੋਧਨ ਨੂੰ ਬੁਲਾਇਆ, ਦੁਰਯੋਧਨ ਨੂੰ ਬੁਲਾ ਕੇ ਕ੍ਰਿਸ਼ਨ ਜੀ ਕਹਿੰਦੇ ਦੁਰਯੋਧਨ ਕੋਈ ਚੰਗੇ ਤੋਂ ਚੰਗਾ ਭਲਾ ਪੁਰਸ਼ ਐ ਧਰਮੀ ਬੰਦਾ ਲੱਭ ਕੇ ਲਿਆ, ਇੰਨਾ ਤੈਨੂੰ ਸਮਾਂ ਦਿੱਤਾ ਜਾਂਦਾ। ਦੁਰਯੋਧਨ ਕਹਿੰਦਾ ਠੀਕ ਹੈ ਜੀ, ਚਲਾ ਗਿਆ ਦੁਰਯੋਧਨ। ਹੁਣ ਦੋਵਾਂ ਨੂੰ ਸਮਾਂ ਵੀ ਇੱਕੋ ਜਿਹਾ ਦਿੱਤਾ ਸੀ ਤੇ ਭੇਜਿਆ ਵੀ ਦੋਵਾਂ ਨੂੰ ਇੱਕੋ ਸਮੇਂ ਤੇ ਵੀ ਜਾਓ। ਹੁਣ ਸਮਾਂ ਜਦੋਂ ਸਮਾਪਤ ਹੋਇਆ ਦੋਵਾਂ ਦਾ, ਵਾਪਸ ਆ ਗਏ ਕ੍ਰਿਸ਼ਨ ਜੀ ਦੇ ਕੋਲ, ਕੋਈ ਵੀ ਕਿਸੇ ਨੂੰ ਨਾਲ ਲੈ ਕੇ ਨਹੀਂ ਆਇਆ, ਨਾ ਯੁਧਿਸ਼ਠਰ ਹੀ ਕਿਸੇ ਨੂੰ ਲਿਆਇਆ ਨਾਲ ਤੇ ਨਾ ਦੁਰਯੋਧਨ ਹੀ ਕਿਸੇ ਨੂੰ ਨਾਲ ਲੈ ਕੇ ਆਇਆ। ਦੋਨੋਂ ਆਣ ਕੇ ਖਲੋ ਗਏ ਸਾਹਮਣੇ। ਹੁਣ ਪਹਿਲਾਂ ਵਾਰੀ ਆਈ ਦੁਰਯੋਧਨ ਦੀ ਜਿਹੜਾ ਕੌਰਵਾਂ ਦਾ ਮੁਖੀ। ਕ੍ਰਿਸ਼ਨ ਜੀ ਕਹਿੰਦੇ ਦੁਰਯੋਧਨ ਤੈਨੂੰ ਕਿਹਾ ਸੀ ਵੀ ਕੋਈ ਭਲੇ ਤੋਂ ਭਲਾ ਬੰਦਾ ਧਰਮੀ ਬੰਦਾ ਲੱਭ ਕੇ ਲਿਆ ਤੇ ਲਿਆਂਦਾ ਨਹੀਂ, ਕੋਈ ਇਕੱਲਾ ਹੀ ਆ ਗਿਆ। ਉਹ ਕਹਿੰਦਾ ਜੀ ਸਾਰੇ ਦੇ ਸਾਰੇ ਲੋਕ ਬੁਰੇ ਹੀ ਆ, ਸਾਰੇ ਦੇ ਸਾਰੇ ਲੋਕ ਮਾੜੇ ਹੀ ਆ, ਜੇ ਸਭ ਤੋਂ ਭਲਾ ਬੰਦਾ ਕੋਈ ਵੇਖਣਾ ਨਾ ਧਰਮੀ ਬੰਦਾ। ਤੇ ਦੁਰਯੋਧਨ ਕਹਿੰਦਾ ਆਹ ਵੇਖੋ ਜੀ ਮੈਂ ਤੁਹਾਡੇ ਸਾਹਮਣੇ ਖੜਾ, ਮੈਂ ਤੁਹਾਡੇ ਸਾਹਮਣੇ ਖਲੋਤਾ, ਮੇਰੇ ਨਾਲੋਂ ਜ਼ਿਆਦਾ ਭਲਾ ਕਿਹੜਾ ਹੋ ਸਕਦਾ, ਹੋਰ ਮੇਰੇ ਨਾਲੋਂ ਹੋਰ ਜ਼ਿਆਦਾ ਧਰਮੀ ਬੰਦਾ ਕਿਹੜਾ ਹੋ ਸਕਦਾ, ਮੈਂ ਹੀ ਸਾਰਿਆਂ ਨਾਲੋਂ ਭਲਾ ਹਾਂ, ਮੈਂ ਹੀ ਸਾਰਿਆਂ ਨਾਲੋਂ ਧਰਮੀ ਹਾਂ। ਯੁਧਿਸ਼ਠਰ ਨੂੰ ਪੁੱਛਿਆ, ਕ੍ਰਿਸ਼ਨ ਜੀ ਕਹਿਣ ਲੱਗੇ ਯੁਧਿਸ਼ਠਰ ਤੈਨੂੰ ਕਿਹਾ ਸੀ ਕੋਈ ਬੁਰੇ ਤੋਂ ਬੁਰਾ ਬੰਦਾ ਲੱਭ ਕੇ ਲਿਆ, ਪਾਪੀ ਤੋਂ ਪਾਪੀ ਬੰਦਾ, ਤੇ ਤੂੰ ਲੈ ਕੇ ਨਹੀਂ ਆਇਆ, ਇਕੱਲਾ ਆ ਗਿਆ। ਤੇ ਯੁਧਿਸ਼ਠਰ ਨੇ ਹੱਥ ਜੋੜੇ ਸਿਰ ਝੁਕਾਇਆ, ਕਹਿੰਦਾ ਮਹਾਰਾਜ ਬੇਨਤੀ ਇਹ ਆ, ਮੈਂ ਜਿੰਨਿਆਂ ਦੇ ਵੀ ਜੀਵਨ ਨੂੰ ਵੇਖਿਆ ਨੇੜਿਓਂ ਹੋ ਕੇ, ਸਾਰੇ ਹੀ ਮੇਰੇ ਤੋਂ ਚੰਗੇ ਨੇ, ਸਾਰੇ ਹੀ ਮੇਰੇ ਨਾਲੋਂ ਭਲੇ ਨੇ, ਜੇ ਕੋਈ ਸਾਰਿਆਂ ਤੋਂ ਬੁਰਾ ਹੈ ਉਹ ਮੈਂ ਹੀ ਹਾਂ, ਤੁਹਾਡੇ ਸਾਹਮਣੇ ਖਲੋਤਾ, ਤੁਹਾਡੇ ਸਾਹਮਣੇ ਖੜਾ, ਮੈਂ ਸਭ ਤੋਂ ਬੁਰਾ। ਕ੍ਰਿਸ਼ਨ ਜੀ ਨੇ ਇੱਕ ਗੱਲ ਆਖੀ, ਕਹਿਣ ਲੱਗੇ ਯੁਧਿਸ਼ਠਰ ਅਸਲੀਅਤ ਇਹ ਵੇ ਕਿ ਤੂੰ ਭਲਾ ਪੁਰਸ਼ ਹੈ, ਤੇਰੇ ਅੰਦਰ ਭਲਿਆਈ ਹੈ, ਧਰਮ ਆ, ਤੂੰ ਧਰਮੀ ਹੈ, ਤੈਨੂੰ ਦੁਨੀਆਂ ਵਿੱਚ ਕੋਈ ਬੁਰਾ ਦਿਸਦਾ ਹੀ ਨਹੀਂ, ਤੂੰ ਆਪ ਭਲਾ ਹੈ, ਤੈਨੂੰ ਦੁਨੀਆਂ ਵਿੱਚ ਸਾਰੇ ਭਲੇ ਹੀ ਨਜ਼ਰ ਆਉਂਦੇ। ਤੇ ਦੁਰਯੋਧਨ ਕਹਿੰਦਾ ਜੀ ਮੈਂ, ਕਹਿੰਦੇ ਤੂੰ ਬੁਰਾ ਆ, ਤੈਨੂੰ ਕੋਈ ਭਲਾ ਦਿਸਦਾ ਹੀ ਨਹੀਂ, ਤੈਨੂੰ ਸਾਰੇ ਬੁਰੇ ਹੀ ਨਜ਼ਰ ਆਉਂਦੇ ਕਿਉਂਕਿ ਤੂੰ ਆਪ ਬੁਰਾ। ਸਿਆਣੇ ਵਿਦਵਾਨਾਂ ਨੇ ਇੱਕ ਬਚਨ ਲਿਖਿਆ, ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ, ਜਿਹੋ ਜਿਹੀ ਤੁਹਾਡੀ ਦ੍ਰਿਸ਼ਟੀ ਹੈ, ਨਜ਼ਰ ਆ ਤੁਹਾਡੀ, ਉਹੋ ਜਿਹੀ ਹੀ ਤੁਹਾਡੇ ਵਾਸਤੇ ਸ੍ਰਿਸ਼ਟੀ ਹੈ, ਜਗਤ ਤੁਹਾਡੇ ਵਾਸਤੇ ਉਹੋ ਜਿਹਾ ਹੀ ਹੈ, ਜਿਹੋ ਜਿਹੀ ਨਜ਼ਰ ਨਾਲ ਤੁਸੀਂ ਵੇਖਦੇ ਹੋ ਦੁਨੀਆ, ਜਿਹੋ ਜਿਹੀ ਨਜ਼ਰ ਨਾਲ ਤੱਕਦੇ। ਇਸ ਲਈ ਰੱਬ ਦਾ ਪਿਆਰਾ ਜਿਹੜਾ ਉਹ ਜਦੋਂ ਜਗਤ ਵਾਲੇ ਪਾਸੇ ਤੱਕਦਾ, ਉਹਨੇ ਆਪਣੇ ਅੰਦਰੋਂ ਵੇਖਿਆ ਹੋਇਆ ਕਿ ਮੇਰੇ ਅੰਦਰ ਪਰਮਾਤਮਾ ਵੱਸਦਾ ਹੈ, ਇਸ ਲਈ ਜਦੋਂ ਉਹ ਜਗਤ ਵਾਲੇ ਪਾਸੇ ਵੀ ਤੱਕਦਾ ਉਹਨੂੰ ਸਾਰਿਆਂ ਚੋਂ ਪਰਮੇਸ਼ਰ ਹੀ ਨਜ਼ਰ ਆਉਂਦਾ, ਕਿਉਂਕਿ ਉਹਦੇ ਆਪਣੇ ਅੰਦਰ ਪਰਮੇਸ਼ਰ ਹੈ। ਜਿਸ ਤਰ੍ਹਾਂ ਦੀ ਤੁਹਾਡੀ ਦ੍ਰਿਸ਼ਟੀ ਹੈ ਉਹੋ ਜਿਹੀ ਹੀ ਤੁਹਾਡੇ ਵਾਸਤੇ ਸ੍ਰਿਸ਼ਟੀ। ਇਸ ਲਈ ਰੱਬ ਦਾ ਪਿਆਰਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਨ ਨਹੀਂ ਕੋਈ, ਐਸਾ ਜੀਵਨ ਜਿਉਂਦਾ ਹੈ ਕਿ ਸਾਰਿਆਂ ਵਿੱਚ ਤੂੰ ਵੱਸਦਾ ਹੈ, ਭਾਈ ਗੁਰਦਾਸ ਜੀ ਕਹਿੰਦੇ ਬੁਰਾ ਨਾ ਕੋਈ ਯੁਧਿਸ਼ਠਰ ਹੈ, ਯੁਧਿਸ਼ਠਰ ਵਾਸਤੇ ਦੁਨੀਆ ਵਿੱਚ ਕੋਈ ਬੁਰਾ ਨਹੀਂ ਹੈ, ਉਹਦੇ ਲਈ ਸਾਰੇ ਚੰਗੇ ਹੀ ਚੰਗੇ ਨੇ, ਭਲੇ ਹੀ ਭਲੇ ਨੇ। ਕਿਉਂ? ਕਿਉਂਕਿ ਉਹ ਆਪ ਭਲਾ ਹੈ। ਤੇ ਦੂਸਰਾ, ਦੁਰਯੋਧਨ ਕੋ ਭਲਾ ਨਾ ਦੇਖੇ, ਦੁਰਯੋਧਨ ਕਿਸੇ ਨੂੰ ਵੀ ਭਲਾ ਨਹੀਂ ਵੇਖਦਾ, ਚੰਗਾ ਨਹੀਂ ਵੇਖਦਾ, ਧਰਮੀ ਨਹੀਂ ਤੱਕਦਾ। ਕਿਉਂ? ਕਿਉਂਕਿ ਦੁਰਯੋਧਨ ਆਪ ਬੁਰਾ, ਉਹਨੂੰ ਸਾਰੇ ਬੁਰੇ ਨਜ਼ਰ ਆਉਂਦੇ। ਇਸ ਲਈ ਭਲਿਆਂ ਵਾਸਤੇ ਸਾਰੇ ਦਾ ਸਾਰਾ ਸੰਸਾਰ ਭਲਾ ਤੇ ਬੁਰਿਆਂ ਵਾਸਤੇ ਸਾਰੇ ਦਾ ਸਾਰਾ ਸੰਸਾਰ ਬੁਰਾ ਹੀ ਨਜ਼ਰ ਆਉਂਦਾ ਹੈ। ਅਖੀਰਲੀ ਪੰਕਤੀ ਵਿੱਚ ਫੁਰਮਾਨ ਕਰਦੇ ਨੇ, ਕਰਵੈ ਹੋਏ ਸੋ ਟੋਟੀ ਰੇਖੈ। ਕਹਿਣ ਲੱਗੇ, ਗੰਗਾ ਸਾਗਰ ਵਿੱਚ ਜੋ ਹੁੰਦਾ ਹੈ ਟੂਟੀ ਦੀ ਧਾਰ ਤੋਂ ਪ੍ਰਤੀਤ ਹੁੰਦਾ ਹੈ। ਭਾਵ ਗੰਗਾ ਸਾਗਰ ਦੇ ਵਿੱਚ ਕੀ ਹੈ? ਪਾਣੀ ਹੈ। ਤੇ ਪਾਣੀ ਦੀ ਟੂਟੀ ਵੀ ਚੱਲ ਰਹੀ ਹੋਵੇ, ਨਲਕਾ ਵੀ ਚੱਲਦਾ ਹੋਵੇ, ਉਹ ਹੀ ਧਾਰ ਪ੍ਰਤੀਤ ਹੁੰਦੀ ਹੈ ਵੀ ਜਾ ਲਿਆ। ਜੋ ਜੀ ਹੋਏ ਸੋ ਉਗਵੈ, ਮੋਕਾ ਕਹਿਆ ਭਾਵ। ਜੋ ਦਿਲ ਦੇ ਵਿੱਚ ਹੈ ਸਾਧ ਸੰਗਤ, ਉਹ ਮੁੱਖ ਦੇ ਵਿੱਚੋਂ ਬਾਹਰ ਨਿਕਲ ਆਉਣਾ ਹੈ। ਕਰਵੈ ਹੋਏ ਸੋ ਟੋਟੀ ਰੇਖਿਆ ਦਾ ਮਤਲਬ ਹੈ, ਤੁਹਾਡੇ ਅੰਦਰ ਹਿਰਦੇ ਦੇ ਵਿੱਚ ਕੀ ਗੰਗਾ ਭਰੀ ਆ, ਆ ਮੂੰਹ ਦੀ ਟੂਟੀ ਮੂੰਹ ਦੇ ਨਲਕੇ ਦੁਆਰਾ ਪਤਾ ਲੱਗ ਜਾਣਾ, ਇੱਥੋਂ ਹੀ ਬਾਹਰ ਨਿਕਲਣਾ ਸਾਰਾ ਕੁਛ। ਮੁੱਖ ਤੋਂ, ਰਸਨਾ ਦੇ ਬੋਲਾਂ ਤੋਂ ਪਤਾ ਲੱਗ ਜਾਏਗਾ ਇਹਦੇ ਅੰਦਰ ਕੀ ਗੰਗਾ ਭਰੀ, ਕੀ ਸਾਗਰ ਭਰਿਆ, ਕਿਹੜੀ ਨਦੀ ਇਹਦੇ ਅੰਦਰ ਚੱਲ ਰਹੀ ਆ, ਮੁੱਖ ਤੋਂ ਤੁਹਾਡੇ ਪਤਾ ਲੱਗਣਾ। ਇਸ ਲਈ ਜਦੋਂ ਵੀ ਰਸਨਾ ਤੋਂ ਬੋਲਣਾ, ਮਿੱਠਾ ਬਚਨ ਹੀ ਬੋਲਣਾ, ਜਦੋਂ ਵੀ ਰਸਨਾ ਤੋਂ ਬੋਲਣਾ, ਚੰਗੇ ਬੋਲ ਹੀ ਬੋਲਣੇ, ਜਿਸ ਦੇ ਨਾਲ ਤੁਹਾਡੇ ਅੰਦਰ ਦੇ ਗੁਣ ਤੇ ਔਗਣ ਜਿਹੜੇ ਨੇ ਉਹ ਤੁਹਾਡੀ ਰਸਨਾ ਤੋਂ ਪਤਾ ਲੱਗਣੇ, ਮੁੱਖ ਤੋਂ ਪਤਾ ਲੱਗਣੇ ਹਨ। ਇਸ ਲਈ ਪਰਮੇਸ਼ੁਰ ਦੇ ਪਿਆਰੇ ਆ ਜਿਹੜੇ, ਉਹ ਸਾਰੇ ਦੇ ਸਾਰੇ ਜਗਤ ਵਿੱਚੋਂ ਪਰਮਾਤਮਾ ਨੂੰ ਤੱਕਦੇ ਨੇ, ਕਿਉਂਕਿ ਉਹ ਆਪ ਭਲੇ ਹਨ। ਜਿਹੜੇ ਰੱਬ ਤੋਂ ਟੁੱਟੇ ਹੋਏ ਮਨਮੁੱਖ ਤੇ ਮਨਮਤੀਏ ਨੇ ਸਾਧ ਸੰਗਤ, ਉਹ ਦਵੈਸ਼ ਈਰਖਾ ਤੇ ਦਗਾ ਫਰੇਬ ਤੇ ਵੈਰ ਵਿਰੋਧ ਦੇ ਵਿੱਚ ਹੀ ਜਗੜੇ ਰਹਿੰਦੇ ਨੇ, ਕਿਉਂਕਿ ਉਹ ਆਪ ਬੁਰੇ ਹਨ। ਭਲਿਆਂ ਵਾਸਤੇ ਸਾਰਾ ਸੰਸਾਰ ਭਲਾ, ਬੁਰਿਆਂ ਵਾਸਤੇ ਸਾਰੇ ਦਾ ਸਾਰਾ ਸੰਸਾਰ ਬੁਰਾ ਹੀ ਨਜ਼ਰ ਆਉਂਦਾ ਹੈ। ਵਾਰ 31 ਪੌੜੀ 5 ਵਿੱਚ ਪਾਵਨ ਪਵਿੱਤਰ ਬਚਨ, ਜੋ ਧਰਮ ਰਾਜ ਦੇ ਪ੍ਰਥਾਏ ਪ੍ਰਸਿੱਧ ਬਾਤ ਸੀ ਉਹਦੇ ਜੀਵਨ ਦੀ, ਉਹ ਵਰਣਨ ਕਰਦਿਆਂ ਹੋਇਆਂ ਫਰਮਾ ਰਹੇ ਨੇ। ਸੂਰਜ ਘਰ ਅਵਤਾਰ ਲੈ, ਧਰਮ ਵਿਚਾਰਨ ਜਾਏ ਬਹਿਠਾ। ਮੂਰਤ ਇੱਕਾ ਨਾਉ ਦੋਏ, ਧਰਮ ਰਾਏ ਜਮ ਦੇਖ ਸਰਿੱਠਾ। ਧਰਮੀ ਡਿੱਠਾ ਧਰਮ ਰਾਏ, ਪਾਪ ਕਮਾਏ ਪਾਪੀ ਜਮ ਡਿੱਠਾ। ਪਾਪੀ ਨੂੰ ਪਛੜਾਏਂਦਾ, ਧਰਮੀ ਨਾਲ ਬੁਲੇਂਦਾ ਮਿੱਠਾ। ਵੈਰੀ ਦੇਖਣ ਵੈਰ ਪਾਏ, ਮਿੱਤਰ ਭਾਏ ਕਰ ਦੇਖਣ ਇੱਠਾ। ਨਰਕ ਸੁਰਗ ਵਿੱਚ ਪੁੰਨ ਪਾਪ, ਵਰ ਸਰਾਪ ਜਾਣਨ ਅਬਰਿੱਠਾ। ਦਰਪਣ ਰੂਪ ਜਿਵੇਹੀ ਪਿੱਠਾ, ਦਰਪਣ ਰੂਪ ਜਿਵੇਹੀ ਪਿੱਠਾ। ਧਰਮ ਰਾਜ ਦੇ ਬਾਰੇ ਚ ਜਿਸ ਦਾ ਜ਼ਿਕਰ ਆਇਆ, ਧਰਮ ਰਾਏ ਦਰ ਲੇਖਾ ਮੰਗ ਹੈ, ਕਿਆ ਮੁੱਖ ਲੈ ਕੇ ਜਾਏਗਾ, ਉਸ ਦਾ ਜ਼ਿਕਰ ਕਰਦੇ ਕਿ ਪ੍ਰਭੂ ਦੀ ਦਰਗਾਹ ਚ ਜਦੋਂ ਲੇਖਾ ਹੋਇਆ, ਧਰਮ ਰਾਜ ਨੇ ਜਦੋਂ ਲੇਖਾ ਮੰਗਿਆ, ਕਿਹੜਾ ਮੂੰਹ ਲੈ ਕੇ ਜਾਏਗਾ, ਉਸ ਧਰਮ ਰਾਜ ਦਾ ਜ਼ਿਕਰ ਕਰਦੇ ਨੇ। ਕਹਿਣ ਲੱਗੇ, ਸੂਰਜ ਘਰ ਅਵਤਾਰ ਲੈ, ਧਰਮ ਵਿਚਾਰਨ ਜਾਏ ਬਹਿਠਾ। ਸੂਰਜ ਦੇ ਘਰ ਜਨਮ ਲੈ ਕੇ ਜਿਹੜਾ ਧਰਮ ਰਾਜ ਹੈ, ਇਸ ਨੂੰ ਸੂਰਜ ਦਾ ਪੁੱਤਰ ਮੰਨਿਆ ਗਿਆ। ਰਵ ਕੇ ਸੁੱਤ ਕੋ ਤਿੰਨ ਤਰਾਸ ਕਹਾਂ, ਜੋ ਚਰਨ ਗੁਰੂ ਚਿਤ ਲਾਵਤ ਹੈ। ਭੱਟਾਂ ਨੇ ਸਵਈਆਂ ਵਿੱਚ ਵੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਬਚਨਾ ਕਿਹਾ, ਰਵ ਕੇ ਸੁੱਤ ਕੋ ਤਿੰਨ ਤਰਾਸ ਕਹਾਂ। ਰਵ ਦਾ ਅਰਥ ਹੁੰਦਾ ਸੂਰਜ। ਕਹਿਣ ਲੱਗੇ, ਸੂਰਜ ਦੇ ਪੁੱਤਰ ਧਰਮ ਰਾਜ ਦਾ ਉਹਨਾਂ ਲੋਕਾਂ ਗੁਰਸਿੱਖ ਪਿਆਰਿਆਂ ਨੂੰ ਕੀ ਡਰ ਹੈ, ਜਿਹੜੇ ਚਰਨ ਗੁਰੂ ਚਿਤ ਲਾਵਤ ਹੈ, ਜਿਹੜੇ ਸਤਿਗੁਰੂ ਦੇ ਚਰਨਾਂ ਨਾਲ ਚੇਤ ਲਾਉਂਦੇ ਆ, ਭਾਵ ਉਹਨਾਂ ਨੂੰ ਸੂਰਜ ਦੇ ਪੁੱਤਰ ਧਰਮ ਰਾਜ ਦਾ ਕੋਈ ਡਰ ਨਹੀਂ। ਭੱਟਾਂ ਨੇ ਆਪਣੇ ਸਵਈਆਂ ਚ ਇਹ ਬਚਨ ਉਚਾਰਨ ਕੀਤੇ। ਕਹਿਣ ਲੱਗੇ, ਸੂਰਜ ਘਰ ਅਵਤਾਰ ਲੈ, ਸੂਰਜ ਦੇ ਘਰ ਅਵਤਾਰ ਲੈ ਕੇ ਭਾਵ ਜਨਮ ਲੈ ਕੇ, ਧਰਮ ਵਿਚਾਰਨ ਜਾਏ ਬਹਿਠਾ, ਤੇ ਧਰਮ ਦੀ ਵਿਚਾਰ ਨਿਆਂ ਦਾ ਵਿਚਾਰ ਕਰਨ ਲਈ ਧਰਮ ਰਾਜ ਗੱਦੀ ਲਾ ਕੇ ਜਾ ਬੈਠਾ। ਜਿਹੜਾ ਲੇਖਾ ਪਾਪਾਂ ਤੇ ਪੁੰਨਾਂ ਦਾ, ਭਲੇ ਤੇ ਬੁਰੇ ਕੰਮਾਂ ਦਾ ਲੇਖਾ ਮੰਗਦਾ, ਸੂਰਜ ਦੇ ਘਰ ਪੈਦਾ ਹੋ ਕੇ ਨਿਆਂ ਕਰਨ ਵਾਸਤੇ ਗੱਦੀ ਲਾ ਕੇ ਬਹਿ ਗਿਆ। ਮੂਰਤ ਇੱਕਾ ਨਾਉਂ ਦੋਏ, ਕਹਿੰਦੇ ਮੂਰਤ ਉਹਦੀ ਇੱਕ ਆ, ਸਰੂਪ ਉਹਦਾ ਇੱਕ ਆ ਤੇ ਨਾਂ ਉਹਦੇ ਦੋ ਆ। ਕਿਹੜੇ ਕਿਹੜਾ? ਧਰਮ ਰਾਏ ਜਮ ਦੇਖ ਸਰਿੱਠਾ, ਇੱਕ ਉਹਦਾ ਨਾਂ ਹੈ ਧਰਮ ਰਾਜ ਤੇ ਦੂਸਰਾ ਉਹਦਾ ਨਾਂ ਹੈ ਜਮ। ਸਾਰੀ ਦੀ ਸਾਰੀ ਇਹ ਸ੍ਰਿਸ਼ਟੀ ਦੇਖਦੀ, ਸੁਣਦੀ ਤੇ ਧਰਮ ਗ੍ਰੰਥਾਂ ਵਿੱਚ ਪੜ੍ਹਦੀ ਹੈ। ਇਹ ਚੇਤੇ ਰੱਖਣਾ, ਜਿਸ ਨੂੰ ਧਰਮ ਰਾਜ ਕਿਹਾ ਜਾਂਦਾ ਉਸੇ ਨੂੰ ਹੀ ਭਾਈ ਗੁਰਦਾਸ ਜੀ ਕਹਿੰਦੇ ਜਮ ਕਿਹਾ ਜਾਂਦਾ। ਇਸ ਲਈ ਸਰੂਪ ਉਹਦਾ ਇੱਕ ਆ, ਮੂਰਤ ਇੱਕਾ ਨਾਉਂ ਦੋਏ, ਦੋ ਨਾਂ ਨੇ, ਤਸਵੀਰ ਇੱਕ ਆ ਉਹਦੀ। ਧਰਮ ਰਾਏ ਜਮ ਦੇਖ ਸਰਿੱਠਾ, ਸਾਰੀ ਸ੍ਰਿਸ਼ਟੀ ਦੇਖਦੀ ਸੁਣਦੀ ਹੈ ਕਿ ਧਰਮ ਰਾਜ ਤੇ ਜਮ ਦੋ ਉਹਦੇ ਨਾਂ ਹਨ। ਧਰਮੀ ਡਿੱਠਾ ਧਰਮ ਰਾਏ, ਪਾਪ ਕਮਾਏ ਪਾਪੀ ਜਮ ਡਿੱਠਾ। ਧਰਮੀਆਂ ਨੇ ਧਰਮ ਰਾਜ ਔਰ ਪਾਪ ਕਮਾਉਣ ਵਾਲਿਆਂ ਨੇ ਉਸੇ ਨੂੰ ਜਮ ਰੂਪ ਕਰਕੇ ਵੇਖਿਆ। ਹੁਣ ਧਿਆਨ ਦਿਓ, ਜਿਹੜੇ ਧਰਮ ਕਮਾਉਣ ਵਾਲੇ ਨੇ ਇਸ ਧਰਤੀ ਦੇ ਉੱਤੇ, ਉਹਨਾਂ ਨੇ ਉਹਦਾ ਨਾਂ ਰੱਖਿਆ ਧਰਮ ਰਾਜ, ਧਰਮ ਦਾ ਨਿਆਂ ਕਰਨ ਵਾਲਾ, ਤੇ ਜਿਹੜੇ ਪਾਪੀ ਬੰਦੇ ਆ ਉਹਨਾਂ ਨੇ ਉਹਦਾ ਨਾਂ ਰੱਖਿਆ ਜਮ, ਕਿਉਂਕਿ ਉਹ ਸਜ਼ਾ ਤੋਂ ਦਿੰਦਾ, ਨਰਕਾਂ 'ਚ ਸੁੱਟਦਾ, ਜੰਮਣ ਮਰਨ 'ਚ ਪਾਉਂਦਾ। ਕਹਿਣ ਲੱਗੇ ਇਸੇ ਤਰ੍ਹਾਂ ਕੋਈ ਉਹਨੂੰ ਧਰਮ ਰਾਜ ਕਹਿੰਦਾ ਧਰਮ ਰਾਏ, ਕੋਈ ਉਹਨੂੰ ਜਮ ਆਖਦਾ, ਪਰ ਜਮ ਉਹਦਾ ਨਾਂ ਪਾਪੀਆਂ ਨੇ ਰੱਖਿਆ ਕਿਉਂਕਿ ਉਹਨਾਂ ਨੂੰ ਸਜ਼ਾ ਮਿਲਦੀ ਹੈ। ਇਸ ਲਈ ਜਿਹੜੇ ਧਰਮੀ ਲੋਕ ਨੇ ਸਾਧ ਸੰਗਤ, ਉਹਨੂੰ ਧਰਮ ਰਾਜ ਕਹਿੰਦੇ ਵੀ ਇਹ ਧਰਮ ਦਾ ਨਿਆਂ ਕਰਦਾ। ਪਾਪੀ ਨੂੰ ਪਛੜਾਏਂਦਾ ਧਰਮੀ ਨਾਲ ਬੁਲੇਂਦਾ ਮਿੱਠਾ, ਪਾਪੀਆਂ ਨੂੰ ਨਰਕਾਂ ਵਿੱਚ ਸਟਵਾਉਂਦਾ ਤੇ ਧਰਮੀਆਂ ਨੂੰ ਮਿੱਠਾ ਬਚਨ ਬੋਲਦਾ। ਆਓ ਬੈਠੋ ਜੀ, ਜੀ ਆਇਆਂ ਨੂੰ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚੋਂ ਦਾਸ ਬੇਨਤੀ ਕਰੇ, ਸਹਿਬ ਸੱਚੇ ਪਾਤਸ਼ਾਹ ਨੇ ਬਚਨ ਉਚਾਰਨ ਕੀਤੇ, ਜਿਹੜੇ ਨਾਮ ਸਿਮਰਨ ਰੱਬ ਦੀ ਬੰਦਗੀ ਵਿੱਚ ਜੁੜ ਕੇ ਸਿੱਧਾ ਸੰਬੰਧ ਜਿਹੜੇ ਪਰਮੇਸ਼ਰ ਨਾਲ ਬਣਾ ਲੈਂਦੇ ਆ, ਉਹਨਾਂ ਨੂੰ ਧਰਮ ਰਾਜ ਦਾ ਲੇਖਾ ਨਹੀਂ ਦੇਣਾ ਪੈਂਦਾ। ਬਾਣੀ 'ਚ ਐਸੇ ਬਹੁਤ ਬਚਨ ਆਏ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਸੰਤਨ ਮੋਕੋ ਪੂੰਜੀ ਸੌਂਪੀ, ਤੋ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੈ ਗੋ, ਜੋ ਫਾਟਿਓ ਸਗਲੋ ਲੇਖਾ। ਬਾਣੀ 'ਚ ਹੋਰ ਵੀ ਬੇਅੰਤ ਬਚਨ ਆਏ, ਅਧਿਆਤਮੀ ਹਰ ਗੁਣ ਤਾਸ, ਜਿਹੜੇ ਅਧਿਆਤਮਿਕ ਰਸਤੇ ਦੇ ਉੱਤੇ ਚੱਲਦੇ, ਸ਼ੁਭ ਗੁਣਾਂ ਦੇ ਧਾਰਨੀ ਹੋ, ਪਰਮਾਤਮਾ ਦੀ ਬੰਦਗੀ ਵਿੱਚ ਜੁੜਦੇ। ਕਹਿਣ ਲੱਗੇ ਪ੍ਰਭੂ ਦੀ ਦਰਗਾਹ 'ਚ ਧਰਮ ਰਾਜ ਉਹਨਾਂ ਅੱਗੇ ਹੱਥ ਜੋੜ ਕੇ ਖਲੋ ਜਾਂਦਾ, ਦੱਸੋ ਜੀ ਤੁਹਾਡੀ ਕੀ ਸੇਵਾ ਕਰੀ। ਅਧਿਆਤਮੀ ਹਰ ਗੁਣ ਤਾਸ, ਮਨ ਜਪਹਿ ਏਕ ਮੁਰਾਰ, ਤਿੰਨ ਕੀ ਸੇਵਾ ਧਰਮ ਰਾਏ ਕਰੇ, ਧਨ ਸਵਾਰਨ ਹਾਰ। ਧਨ ਹੈ ਉਹ ਪਰਮੇਸ਼ਰ ਜਿਹਨੇ ਆਪਣੇ ਪਿਆਰਿਆਂ ਦਾ ਜੀਵਨ ਸਵਾਰਿਆ, ਸੋਹਣਾ ਬਣਾਇਆ। ਜਦੋਂ ਪ੍ਰਭੂ ਦੀ ਦਰਗਾਹ 'ਚ ਪ੍ਰਭੂ ਦੇ ਪਿਆਰੇ ਜਾਂਦੇ ਆ, ਤਿੰਨ ਕੀ ਸੇਵਾ ਧਰਮ ਰਾਏ ਕਰੇ, ਧਰਮ ਰਾਜ ਉਹਨਾਂ ਦੀ ਸੇਵਾ ਵਿੱਚ ਜੁੱਟ ਜਾਂਦਾ। ਪ੍ਰਭੂ ਦੀ ਦਰਗਾਹ 'ਚ ਉਹਨਾਂ ਨੂੰ ਸਤਿਕਾਰ ਮਿਲਦਾ ਪਰਮੇਸ਼ਰ ਦੇ ਪਿਆਰਿਆਂ। ਪਰ ਜਦੋਂ ਪਾਪੀਆਂ ਦੀ ਗੱਲ ਆਈ ਤਾਂ ਵੀ ਸਾਧ ਸੰਗਤ ਬਾਣੀ 'ਚ ਬਚਨ ਆਇਆ, ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁੱਖ ਲੈ ਕੇ ਜਾਏਗਾ। ਪ੍ਰਭੂ ਦੀ ਦਰਗਾਹ 'ਚ ਜਦੋਂ ਲੇਖਾ ਹੋਇਆ, ਕਿਹੜਾ ਮੂੰਹ ਲੈ ਕੇ ਜਾਏਗਾ ਉਹਦੇ ਪਾਸ। ਇਸ ਲਈ ਪਾਪੀ ਨੂੰ ਪਛੜਾਏਂਦਾ ਧਰਮੀ ਨਾਲ ਬੁਲੇਂਦਾ ਮਿੱਠਾ, ਜਿਹੜਾ ਧਰਮ ਰਾਜ ਹੈ ਪਾਪੀਆਂ ਨੂੰ ਨਰਕ ਦੇ ਵਿੱਚ ਸਟਵਾਉਂਦਾ ਅਤੇ ਧਰਮੀਆਂ ਨੂੰ, ਆਓ ਬੈਠੋ ਜੀ, ਸਤਿਕਾਰ ਕਰਦਾ, ਮਿੱਠੇ ਬਚਨ ਬੋਲਦਾ ਹੈ ਧਰਮ ਰਾਜ। ਵੈਰੀ ਦੇਖਣ ਵੈਰ ਭਾਏ, ਨਿੱਤਰ ਭਾਏ ਕਰ ਦੇਖਣ ਇੱਠਾ। ਇਸ ਲਈ ਵੈਰੀ ਲੋਕ ਉਸਨੂੰ ਵੈਰ ਭਾਉ ਨਾਲ, ਔਰ ਪ੍ਰੇਮੀ ਲੋਕ ਉਸਨੂੰ ਮਿੱਤਰ ਭਾਵ ਨਾਲ ਪਿਆਰਾ ਕਰਕੇ ਦੇਖਦੇ ਹਨ। ਭਾਵ ਸਾਧ ਸੰਗਤ ਆਪਣੇ ਆਪਣੇ ਕਰਮਾਂ ਦਾ ਫਲ ਹੈ। ਧਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਆਪਣੇ ਪੁੰਨ ਪਾਪ ਦਾ ਲੇਖਾ ਹੈ। ਜਿਹੜੇ ਧਰਮੀ ਲੋਕ ਨੇ, ਪੁੰਨੀ ਲੋਕ ਨੇ, ਉਹ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਵਾਨ ਆ। ਇਸ ਲਈ ਉਹ ਦੁਨੀਆਂ ਵਿੱਚ ਵੀ ਸਾਰਿਆਂ ਨੂੰ ਪਿਆਰ ਨਾਲ ਹੀ ਤੱਕਦੇ ਰਹੇ ਤੇ ਧਰਮ ਰਾਜ ਨੂੰ ਵੀ ਉਹ ਪਿਆਰ ਹੀ ਕਰਦੇ ਨੇ। ਤੇ ਜਿਹੜੇ ਪਾਪੀ ਲੋਕ ਆ, ਜਿਨ੍ਹਾਂ ਨੇ ਨਰਕਾਂ 'ਚ ਡਿੱਗਣਾ, ਜੰਮਣ ਮਰਨ 'ਚ ਪੈਣਾ, ਨਰਕਾਂ ਦੀ ਅੱਗ 'ਚ ਸੜਨਾ, ਉਹ ਲੋਕ ਜਿਹੜੇ, ਉਹਨਾਂ ਵਾਸਤੇ ਧਰਮ ਰਾਜ ਵੀ ਉਸੇ ਤਰ੍ਹਾਂ ਦਾ ਹੀ ਹੈ। ਜਿਹੋ ਜਿਹੀ ਜ਼ਿੰਦਗੀ ਉਹਨਾਂ ਨੇ ਸੰਸਾਰ ਵਿੱਚ ਜੀਵੀ ਹੈ, ਵੈਰ ਭਾਵ ਨਾਲ ਦਵੈਸ਼ ਨਾਲ ਹੀ ਤੱਕਦੇ ਨੇ ਉਸਨੂੰ। ਇਸ ਲਈ ਨਰਕ ਸੁਰਗ ਵਿੱਚ ਪੁੰਨ ਪਾਪ ਵਰ ਸਰਾਪ ਜਾਣਨ ਅਬਰਿਠਾ। ਨਰਕ ਸਵਰਗ ਵਿੱਚ ਪੁੰਨ ਅਤੇ ਪਾਪ ਦਾ ਫਲ, ਭਾਵ ਧਰਤੀ ਤੇ ਵਰ ਸਰਾਪ ਤੇ ਪ੍ਰਭੂ ਦੀ ਦਰਗਾਹ ਦੇ ਵਿੱਚ ਧਰਮਰਾਜ ਦੇ ਪਾਸ ਕਰਮਾਂ ਅਨੁਸਾਰ ਸਾਧ ਸੰਗਤ ਜਿਹੜਾ ਫਲ ਹੈ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਸਭਨਾ ਕਾ ਦਰ ਲੇਖਾ ਹੋਏ, ਕਰਨੀ ਬਾਜੋਂ ਤਰੇ ਨਾ ਹੋਏ। ਇਹ ਧਿਆਨ ਰੱਖਣਾ, ਸਭਨਾ ਕਾ ਦਰ ਲੇਖਾ ਹੋਏ। ਭਾਈ ਗੁਰਦਾਸ ਜੀ ਕਹਿੰਦੇ ਇਹ ਬਾਤ ਪੱਕੀ ਆ। ਭਾਈ ਗੁਰਦਾਸ ਜੀ ਕਹਿੰਦੇ ਵਰ ਸਰਾਪ ਜਾਣਨ ਅਬਰਿੱਠਾ, ਇਹ ਸਾਰੇ ਪਾਸਿਓਂ ਦ੍ਰਿੜ ਹੋ ਕੇ ਗੱਲ ਸੁਣ ਲੈਣੀ ਹੈ ਕਿ ਇਹ ਪੱਕੀ ਗੱਲ ਹੈ ਕਿ ਤੁਹਾਡੇ ਕਰਮਾਂ ਅਨੁਸਾਰ ਤੁਹਾਨੂੰ ਫਲ ਉੱਥੇ ਮਿਲਣਾ ਹੀ ਮਿਲਣਾ। ਜਿਵੇਂ ਦਾਸ ਨੇ ਬੇਨਤੀ ਕੀਤੀ, ਬਾਵਨ ਬਾਣੀ ਦਾ ਫਰਮਾਨ, ਸਭਨਾ ਕਾ ਦਰ ਲੇਖਾ ਹੋਏ ਕਰਨੀ ਬਾਜੋਂ ਤਰੇ ਨਾ ਕੋਏ। ਉੱਥੇ ਸੱਚੇ ਹੀ ਸੱਚ ਨੇ, ਬੜਾ ਚੁਣ ਵੱਖ ਕੱਢੇ ਜਜਮਾਲਿਆ, ਥਾਉ ਨ ਪਾਏ ਨ ਕੂੜਿਆਰ, ਮੂੰਹ ਕਾਲਾ ਦੋਜ਼ਕ ਚਾਲਿਆ। ਮੂੰਹ ਕਾਲਾ ਕਰਕੇ ਦੋਜ਼ਕ ਵਾਲੇ ਪਾਸੇ ਨਰਕਾਂ ਵੱਲ ਨੂੰ ਧੱਕੇ ਜਾਣਗੇ, ਜਿਹੜੇ ਝੂਠੇ ਆ, ਕੂੜੇ ਆ, ਰੱਬ ਦੀ ਬੰਦਗੀ ਤੋਂ ਖਾਲੀ ਹੈ ਜਿਹੜੇ ਲੋਕ। ਇਸ ਲਈ ਧਰਮ ਰਾਜ ਦਾ ਜ਼ਿਕਰ ਕਰ ਰਹੇ ਕਿ ਉਹ ਧਰਮ ਰਾਏ ਨੂੰ ਹੁਕਮ ਹੈ। ਪਾਵਨ ਬਾਣੀ ਦਾ ਫਿਰ ਪ੍ਰਮਾਣ ਸਾਂਝਾ ਕਰਦੇ ਹਾਂ। ਜਿਵੇਂ ਦਾਸ ਨੇ ਬੇਨਤੀ ਕੀਤੀ ਕਿ ਬਹੁਤ ਪ੍ਰਮਾਣ ਨੇ ਬਾਣੀ 'ਚ, ਧਰਮ ਰਾਏ ਨੂੰ ਹੁਕਮ ਹੈ, ਵੈ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮ ਉਹ ਤੇਰੀ ਸਰਕਾਰ। ਇਸ ਲਈ ਅਖੀਰਲੀ ਪੰਕਤੀ 'ਚ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਦਰਪਣ ਰੂਪ ਜਿਵੇ ਹੀ ਪਿੱਠਾ, ਜਿਹੋ ਜੀ ਸ਼ਕਲ ਤਿਹੋ ਜਿਹਾ ਸ਼ੀਸ਼ੇ ਦੇ ਵਿੱਚ ਰੂਪ ਆਪਣਾ ਨਜ਼ਰ ਆਉਂਦਾ ਹੈ, ਉਸੇ ਤਰ੍ਹਾਂ ਦਾ ਇਹ ਰੂਪ ਦਿਸਦਾ ਵਾ ਸ਼ੀਸ਼ੇ ਦੇ ਵਿੱਚ ਜਿਹੋ ਜਿਹੇ ਆਪਾਂ ਹੈਗੇ ਹਾਂ। ਧਰਮਰਾਜ ਦੇ ਪਾਸ ਜਦੋਂ ਲੇਖਾ ਹੋਇਆ, ਤਸਵੀਰ ਸਾਹਮਣੇ ਆ ਜਾਣੀ ਤੁਹਾਡੀ। ਇਹ ਗੱਲ ਚੇਤੇ ਰੱਖਣੀ, ਆਹ ਜਿਹੜਾ ਸਾਡਾ ਤਨ ਹੈ ਨਾ, ਬਾਹਰੋਂ ਸਰੀਰ ਹੈ, ਇਹ ਹੁਣ ਪੜਦਾ ਬਣਿਆ ਹੈ, ਬਾਹਰੋਂ ਬਣਿਆ ਪੜਦਾ, ਤੇ ਪਾਪ ਲੁਕੇ ਨੇ ਅੰਦਰ। ਚੰਗਿਆਈ ਤੇ ਬੰਦਾ ਲੋਕਾਂ ਦੇ ਸਾਹਮਣੇ ਵੀ ਪੇਸ਼ ਕਰਦਾ ਵੀ ਮੈਂ ਚੰਗੇ ਜੀਵਨ ਵਾਲਾ, ਮੈਂ ਸੋਹਣੇ ਜੀਵਨ ਵਾਲਾ, ਮੈਂ ਧਰਮੀ ਹਾਂ, ਬਾਹਰੋਂ ਲੋਕਾਂ ਨੂੰ ਵੀ ਦੱਸਦਾ ਵੀ ਮੈਂ ਧਰਮੀ ਹਾਂ, ਲੁਕਾਉਂਦਾ ਤੇ ਪਾਪ ਹੀ ਹੈ, ਲੁਕਾਉਂਦਾ ਤੇ ਆਪਣੇ ਅੰਦਰ ਇਨਸਾਨ ਗੁਨਾਹ ਹੀ ਆ ਆਪਣੇ। ਤੇ ਸਾਧ ਸੰਗਤ ਹੁਣ ਖਿਆਲ ਨਾਲ ਸੁਣਿਓ ਜੇ ਬੇਨਤੀ, ਜਦੋਂ ਆ ਬਾਹਰਲਾ ਪੜਦਾ ਲੱਥ ਗਿਆ ਤੇ ਪਾਪ ਲੁਕੇ ਨੇ ਅੰਦਰ, ਮੌਤ ਆਈ, ਚਾਣ ਚਾਰ ਭੈਣ ਭਰਾਵਾਂ ਸੱਜਣਾ ਮਿੱਤਰਾਂ ਨੇ ਆ ਬਾਹਰਲਾ ਸਰੀਰ ਸਾੜ ਕੇ ਸਵਾਹ ਕਰ ਦਿੱਤਾ, ਹੁਣ ਅੰਦਰਲੀ ਤਸਵੀਰ ਰਹਿ ਗਈ, ਉਹ ਗੁਪਤ ਜਿਹੜਾ ਚਿੱਤਰ ਸੀ ਨਾ ਉਹ ਹੀ ਰਹਿ ਗਿਆ ਹੁਣ। ਤੇ ਜਦੋਂ ਪ੍ਰਭੂ ਦੀ ਦਰਗਾਹ 'ਚ ਜਾਣਾ, ਉੱਥੇ ਤੇ ਤੇਰੇ ਵਾਸਤੇ ਹੁਣ ਕਿਸੇ ਗਵਾਹੀ ਦੀ ਲੋੜ ਹੀ ਕੋਈ ਨਹੀਂ, ਤੇਰੇ ਵਾਸਤੇ ਹੁਣ ਕੋਈ ਗਵਾਹੀ ਨਹੀਂ ਚਾਹੀਦੀ ਵੀ ਤੂੰ ਕਦੋਂ ਕੀ ਕੀਤਾ, ਕਦੋਂ ਕੀ ਕੀਤਾ, ਕਿਉਂਕਿ ਹੁਣ ਬਾਹਰਲਾ ਪੜਦਾ ਲੱਥ ਗਿਆ, ਜਿਸ ਤੇ ਅੰਦਰ ਲੁਕੇ ਸੀ ਤੇਰੇ ਗੁਨਾਹ ਤੇਰੇ ਪਾਪ, ਉਹ ਤੇ ਸੜ ਕੇ ਸਵਾਹ ਹੋ ਗਿਆ ਚਿਖਾ 'ਚ, ਅੰਦਰਲਾ ਰੂਪ ਰਹਿ ਗਿਆ ਹੁਣ ਤੇਰਾ। ਉਹ ਜਿਹੜੀ ਤਸਵੀਰ ਆ ਉਹ ਇੱਕ ਫਿਲਮ ਬਣੀ ਹੋਈ ਤੇਰੀ, ਹੁਣ ਤੇਰੀ ਇੱਕ ਫਿਲਮ ਬਣ ਗਈ, ਮੂਵੀ ਬਣ ਗਈ ਹੁਣ ਤੇਰੀ। ਤੇ ਬੰਦਿਆ ਹੁਣ ਤੇਰੇ ਵਾਸਤੇ ਕਿਸੇ ਗਵਾਹੀ ਦੀ ਲੋੜ ਕੋਈ ਨਹੀਂ ਕਿ ਤੂੰ ਕਦੋਂ ਕੀ ਕੀਤਾ ਤੇ ਕਦੋਂ ਕੀ ਕੀਤਾ, ਕਿਉਂਕਿ ਹੁਣ ਤੇਰਾ ਸਰੂਪ ਤੇਰਾ ਚਿੱਤਰ ਰਹਿ ਹੀ ਅੰਦਰ ਲੱਗ ਗਿਆ ਜਿਹੜਾ ਦੁਨੀਆਂ ਤੋਂ ਲੁਕਾ ਕੇ ਰੱਖਿਆ ਸੀ। ਹੁਣ ਫਿਰ ਕੀ ਹੋਏਗਾ, ਨੰਗਾ ਦੋਜ਼ਕ ਚਾਲਿਆ। ਨੰਗਾ ਦਾ ਮਤਲਬ ਹੈ ਸਰੀਰ ਤੋਂ ਬਿਨਾਂ, ਆ ਬਾਹਰਲਾ ਸਰੀਰ ਖਤਮ ਹੋ ਗਿਆ, ਅੰਦਰਲੀ ਤਸਵੀਰ ਰਹਿ ਗਈ ਤੇਰੀ, ਚੱਲ ਰਹੀ ਹੈ ਸਾਹਮਣੇ ਤੇਰੇ। ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਵੀ ਤੈਨੂੰ ਆਪਣੇ ਆਪ ਕੋਲੋਂ ਖੁਦ ਡਰ ਆਏਗਾ ਕਿ ਮੈਂ ਆਹ ਕੁਛ ਮੈਂ ਦੁਨੀਆਂ 'ਚ ਕਰਦਾ ਰਿਹਾ। ਜਦੋਂ ਤੇਰਾ ਬਾਹਰਲਾ ਪੜਦਾ ਲੱਥ ਗਿਆ, ਕੱਪੜ ਰੂਪ ਸੁਹਾਵਣਾ, ਇਹ ਜਿਹੜਾ ਸਰੀਰ ਰੂਪੀ ਕੱਪੜਾ ਨਾ ਸੋਹਣਾ ਲੱਗਦਾ ਤੈਨੂੰ, ਇਹਦੇ ਅੰਦਰ ਪਾਪ ਛੁਪਾਏ, ਛੱਡ ਦੁਨੀਆਂ ਅੰਦਰ ਜਾਵਣਾ, ਇਹ ਦੁਨੀਆਂ 'ਚ ਹੀ ਰਹਿ ਜਾਣਾ, ਇੱਥੇ ਹੀ ਸਾੜ ਕੇ ਸਵਾਹ ਕਰ ਦੇਣਾ ਭੈਣ ਭਰਾਵਾਂ ਨੇ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ, ਨੰਗਾ ਦੋਜ਼ਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ, ਤੈਨੂੰ ਆਪਣੇ ਆਪ ਕੋਲੋਂ ਡਰ ਆਏਗਾ ਮੈਂ ਇਹੋ ਜਿਹਾ, ਘਰ ਔਗਣ ਪਛੋਤਾਵਣ। ਆਪਾਂ ਹੁਣ ਕਿਸੇ ਵਿਆਹ ਸ਼ਾਦੀ 'ਚ ਜਾਈਏ, ਕਿਸੇ ਖੁਸ਼ੀ ਗਮੀ 'ਚ ਜਾਈਏ, ਉੱਥੇ ਆਪਾਂ ਪ੍ਰਸ਼ਾਦਾ ਵੀ ਛਕਿਆ, ਜਲ ਪਾਣੀ ਵੀ ਛਕਿਆ, ਕੁਝ ਖਾਧਾ ਪੀਤਾ ਵੀ, ਚਾਹ ਪਾਣੀ ਵੀ ਪੀਤਾ, ਅਤੇ ਉੱਥੇ ਬਣਾ ਲੈਣ ਸਾਡੀ ਮੂਵੀ, ਸਾਡੀ ਬਣਾ ਲੈਣ ਫਿਲਮ ਕੈਮਰੇ ਵਾਲੇ, ਅਤੇ ਬਾਅਦ 'ਚ ਤੂੰ ਘਰ ਆਣ ਕੇ ਕਹਿ ਵੀ ਮੈਂ ਤਾਂ ਉੱਥੇ ਕੁਛ ਵੀ ਨਹੀਂ ਖਾਧਾ, ਮੈਂ ਤਾਂ ਕੋਈ ਰੋਟੀ ਨਹੀਂ ਖਾਧੀ, ਮੈਂ ਕੋਈ ਚਾਹ ਨਹੀਂ ਪੀਤੀ, ਮੈਂ ਕੋਈ ਮਠਿਆਈ ਨਹੀਂ ਖਾਧੀ, ਪਕੌੜੇ ਨਹੀਂ ਖਾਧੇ, ਕਹੀ ਜਾ। ਅਤੇ ਜਿਨ੍ਹਾਂ ਦੇ ਘਰ ਤੂੰ ਗਿਆ ਸਾਂ ਕਿਸੇ ਵਿਆਹ 'ਤੇ, ਫੰਕਸ਼ਨ 'ਤੇ, ਕਿਸੇ ਖੁਸ਼ੀ 'ਤੇ, ਉਹ ਘਰ ਵਾਲਿਆਂ ਨੂੰ ਹੁਣ ਜੇ ਤੂੰ ਕਹੇ ਮੈਂ ਤਾਂ ਕੁਛ ਵੀ ਨਹੀਂ ਖਾਧਾ ਜੀ, ਮੈਂ ਤਾਂ ਬਿਲਕੁਲ ਉਸੇ ਤਰ੍ਹਾਂ ਹੀ ਤੁਹਾਡੇ ਘਰੋਂ ਵਾਪਸ ਮੁੜ ਗਿਆ, ਉਹ ਫਿਰ ਟੀ ਵੀ ਦੇ ਉੱਤੇ ਨਾ ਜਿਹੜੀ ਬਣਾਈ ਆ ਤੁਹਾਡੀ ਮੂਵੀ ਫਿਲਮ ਬਣਾਈ ਉਹ ਵਿਖਾਉਂਦੇ, ਫਿਰ ਕਿ ਆਹ ਦੇਖ ਵੀ ਆਹ ਪਲੇਟ ਭਰੀ ਆ, ਰੋਟੀ ਖਾ ਰਿਹਾ, ਆਹ ਚਾਹ ਪੀ ਰਿਹਾ, ਮਠਿਆਈ ਖਾ ਰਿਹਾ, ਤੂੰ ਕਹਿੰਦਾ ਮੈਂ ਕੁਛ ਵੀ ਨਹੀਂ ਖਾਧਾ। ਤਸਵੀਰ ਬਣ ਗਈ ਨਾ, ਹੁਣ ਉਹਦੀ ਮੂਵੀ ਬਣ ਗਈ ਨਾ। ਸਤਸੰਗਤ, ਇਹ ਸਿਰਫ ਦਾਸ ਜਿਹੜੀ ਬੇਨਤੀ ਕਰ ਰਿਹਾ, ਸਮਝਾਉਣ ਵਾਸਤੇ ਕਰ ਰਿਹਾ ਮੈਂ। ਤੇਰੇ ਅੰਦਰ ਵੀ ਬੰਦਿਆ ਮੂਵੀ ਬਣਦੀ ਪਈ ਹੈ, ਆਹ ਦੁਨਿਆਵੀ ਮੂਵੀਆਂ, ਦੁਨਿਆਵੀ ਫਿਲਮਾਂ ਕੈਮਰੇ 'ਤੇ ਹੁਣ ਆਏ ਹਨ, ਇਹ ਜਦੋਂ ਤੋਂ ਪਰਮਾਤਮਾ ਨੇ ਸ੍ਰਿਸ਼ਟੀ ਸਾਜੀ, ਜਦੋਂ ਪਰਮਾਤਮਾ ਨੇ ਦੁਨੀਆ ਬਣਾਈ, ਜਦੋਂ ਤੋਂ ਸੰਸਾਰ ਸਿਰਜਿਆ ਉਹਨੇ, ਉਦੋਂ ਤੋਂ ਤੇਰੇ ਅੰਦਰ ਦੀ ਤਸਵੀਰ ਅੰਦਰ ਹੀ ਬਣਦੀ ਪਈ ਹੈ। ਉਹਨੂੰ ਰੱਬ ਨੂੰ ਕਿਸੇ ਕੋਲੋਂ ਗਵਾਹੀ ਲੈਣ ਦੀ ਲੋੜ ਨਹੀਂ ਵੀ ਤੂੰ ਕਦੋਂ ਕੀ ਕੀਤਾ ਅਤੇ ਕਦੋਂ ਕੀ ਨਹੀਂ ਕੀਤਾ। ਇਹ ਚੱਲ ਰਹੀ ਤੇਰੇ ਅੰਦਰ ਫਿਲਮ, ਆਹ ਤੇਰੇ ਅੰਦਰ ਪਾਪ ਗੁਨਾਹ ਜਿੰਨੇ ਔਗਣ ਛੁਪੇ ਨੇ ਨਾ, ਆਹ ਸੰਸਾਰ ਤੋਂ ਲੁਕਾ ਕੇ ਰੱਖੇ ਜਿਤਨੇ, ਆਹ ਬਾਹਰਲਾ ਸਰੀਰ ਜਿਹੜਾ ਇਹ ਨਾਸ਼ ਹੋ ਜਾਣਾ, ਖਤਮ ਹੋ ਜਾਣਾ ਹੈ, ਇਹਨੇ ਮਿੱਟੀ 'ਚ ਮਿਲ ਜਾਣਾ। ਜਿਸ ਦਿਨ ਇਹ ਮਿੱਟੀ 'ਚ ਮਿਲ ਗਿਆ, ਸਵਾਹ ਦੀ ਢੇਰੀ ਹੋ ਗਿਆ, ਹੁਣ ਤੇਰੀ ਅੰਦਰਲੀ ਤਸਵੀਰ ਰਹਿ ਚੱਲੇਗੀ ਉਹ ਫਿਲਮ, ਫਿਰ ਉਹਦੇ ਘਰ ਉਹਦੀ ਦਰਗਾਹ 'ਚ ਕੀ ਲੁਕਾਏਗਾ ਉੱਥੇ? ਤੂੰ ਕਹੇਗਾ ਮੈਂ ਆਹ ਕਰਮ ਨਹੀਂ ਕੀਤਾ, ਮੈਂ ਆਹ ਝੂਠ ਨਹੀਂ ਬੋਲਿਆ, ਮੈਂ ਪਰਾਇਆ ਤਨ, ਪਰਾਇਆ ਧਨ, ਪਰਾਈ ਨਿੰਦਿਆ ਨਹੀਂ ਕੀਤੀ, ਆਹ ਧੋਖਾ ਨਹੀਂ ਕੀਤਾ, ਆਹ ਝੂਠ ਨਹੀਂ ਬੋਲਿਆ, ਧਨ ਦੌਲਤ ਧੋਖੇ ਫਰੇਬ ਛਲ ਕਪਟ ਨਾਲ ਨਹੀਂ ਜੋੜਿਆ, ਆਹ ਵਿਸ਼ਿਆਂ ਵਿਕਾਰਾਂ ਦੇ ਅਧੀਨ ਹੋ ਕੇ ਮੈਂ ਕਰਮ ਨਹੀਂ ਕੀਤੇ। ਉੱਥੇ ਮੁਨਕਰ ਨਹੀਂ ਹੋਇਆ ਜਾਣਾ, ਮੁਕਰਿਆ ਨਹੀਂ ਜਾਣਾ ਉੱਥੇ ਰੱਬ ਦੀ ਦਰਗਾਹ 'ਚ, ਕਾਰਨ ਕਿਉਂਕਿ ਸਾਰੇ ਦਾ ਸਾਰਾ ਕੁਛ ਤੇਰੇ ਸਾਹਮਣੇ ਹੋਏਗਾ, ਕਿਉਂਕਿ ਤੇਰੀ ਅੰਦਰਲੀ ਤਸਵੀਰ ਸਾਹਮਣੇ ਆ ਜਾਏਗੀ। ਹੁਣ ਪੜਦਾ ਨਹੀਂ ਰਹਿ ਗਿਆ ਕੋਈ, ਮੁੱਕ ਗਿਆ ਪੜਦਾ, ਦੁਨੀਆਂ ਤੋਂ ਪੜਦਾ ਬਣਿਆ ਤੇਰਾ, ਆਹ ਜਿਹੜਾ ਬਾਹਰਲਾ ਤਨ ਆ, ਬਾਹਰਲਾ ਸਰੀਰ ਆ, ਜਦੋਂ ਇਹ ਸਰੀਰ ਲੱਥ ਗਿਆ ਪੜਦਾ, ਸਾਹਮਣੇ ਆ ਗਿਆ ਸਾਰਾ ਕੁਛ। ਇਸ ਲਈ ਭਾਈ ਸਾਹਿਬ, ਭਾਈ ਗੁਰਦਾਸ ਜੀ ਕੀ ਕਹਿ ਰਹੇ ਆ, ਦਰਪਣ ਰੂਪ ਜਵੇ ਹੀ ਪਿੱਠਾ, ਜਿਹੋ ਜਿਹੀ ਤੇਰੀ ਸ਼ਕਲ ਹੈ ਬਈ, ਉਹੋ ਜਿਹਾ ਹੀ ਸ਼ੀਸ਼ੇ ਦੇ ਵਿੱਚ ਤੇਰਾ ਸਰੂਪ, ਤੇਰੀ ਸ਼ਕਲ ਨਜ਼ਰ ਆਉਂਦੀ ਹੈ। ਬੰਦਿਆ ਯਤਨ ਕਰ, ਚੰਗੇ ਕਰਮ ਕਰ, ਕਿਉਂਕਿ ਚੰਗੇ ਕਰਮਾਂ ਦਾ ਫਲ ਚੰਗਾ ਤੇ ਮੰਦਿਆਂ ਦਾ ਮੰਦਾ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਹੀ ਤੱਕਦਾ ਆ, ਪਰ ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਵਹੀ, ਤਲਬਾ ਪੌਸਨ ਆਕੀਆਂ, ਬਾਕੀ ਜਿੰਨਾ ਰਹੀ। ਤੇ ਅਖੀਰ ਵਿੱਚ ਜਾ ਕੇ ਸਾਹਿਬ ਨੇ ਬਚਨ ਵਰਤੇ, ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਕੂੜ ਨੇ ਨਖੁੱਟ ਜਾਣਾ ਹੀ ਇੱਕ ਦਿਨ, ਕੂੜ ਨੇ ਮੁੱਕ ਜਾਣਾ, ਝੂਠ ਨੇ ਮੁੱਕ ਜਾਣਾ, ਓੜਕ ਨੂੰ ਸੱਚ ਦੇ ਉੱਤੇ ਹੀ ਛੁਟਕਾਰਾ ਹੋਣਾ, ਸੱਚ ਦੇ ਉੱਤੇ ਫੈਸਲਾ ਹੋਣਾ, ਸੱਚ ਵਾਲਿਆਂ ਦੀ ਜ਼ਿੰਦਗੀ ਦਾ ਬੇੜਾ ਹੀ ਪਾਰ ਹੋਏਗਾ। ਉਹ ਹੀ ਭਵ ਸਾਗਰ ਤੋਂ ਤਰਨਗੇ ਜਿਨ੍ਹਾਂ ਦੇ ਪੱਲੇ ਸੱਚਾ ਪ੍ਰਭੂ ਦਾ ਸੱਚਾ ਨਾਮ, ਸੱਚੇ ਪ੍ਰਭੂ ਦੀ ਸੱਚੀ ਯਾਦ, ਸੱਚੇ ਪ੍ਰਭੂ ਦਾ ਸੱਚਾ ਸਿਮਰਨ, ਸੱਚੇ ਪ੍ਰਭੂ ਦੀ ਸੱਚੀ ਬਾਣੀ, ਸੱਚੇ ਗੁਰੂ ਦੀ ਸੱਚੀ ਸਿੱਖਿਆ ਤੇ ਸਿੱਖੀ ਜਿਨ੍ਹਾਂ ਦੇ ਕੋਲ ਹੋਏਗੀ, ਉਹ ਪ੍ਰਭੂ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਣਗੇ, ਕਬੂਲ ਹੋ ਜਾਣਗੇ।